ਸਰ ਕਈ ਐਡਵਰਟਾਈਜ਼ਮੈਂਟ ਦੇਖਣ ਨੂੰ ਮਿਲਦੀਆਂ ਹੈ ਜੋ ਇਹ ਦਾਵਾ ਕਰਦੇ ਨੇ ਕਿ 100% ਹੇਅਰ ਗਰੋਥ ਉਹਨਾਂ ਨੂੰ ਦੇਵਾਂਗੇ, ਕੁਝ ਸੀਰਮ ਪ੍ਰੋਵਾਈਡ ਕੀਤੇ ਜਾਂਦੇ ਨੇ, ਸੋ ਕੀ ਉਹ ਸੱਚ ਹੈ ਕਿ ਜਾਂ ਇਹ ਮਿਥ ਹੀ ਹੈ?
ਮੋਸਟਲੀ ਕੀ ਕਰਦੇ ਆ ਲੋਕ ਕਿ ਕਲੀਨਿਕ ਦੇ ਬੋਰਡ ਦਾ ਨਾਮ ਪੜਿਆ ਤੇ ਉਸੇ ਡਾਕਟਰ ਕੋਲ ਚਲੇ ਜਾਂਦਾ, ਫਿਰ ਉਹ ਡਾਕਟਰ ਕਿਰਾਏ ਦੇ ਉੱਤੇ ਦੂਸਰੇ ਟੈਕਨੀਸ਼ੀਅਨ ਨੂੰ ਬੁਲਾ ਕੇ ਸਰਜਰੀ ਕਰਾਉਂਦੇ ਆ। ਆਪਣੇ ਡਾਕਟਰ ਨੂੰ ਪਹਿਚਾਨੋ, ਕੌਣ ਤੁਹਾਡੀ ਸਰਜਰੀ ਕਰੇਗਾ, ਤਾਂ ਫਿਰ ਤੁਸੀਂ ਕਰੋ।
ਹੇਅਰ ਟ੍ਰਾਂਸਪਲਾਂਟ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਹੇਅਰ ਲੋਸ ਹੋਣਾ ਸਟਾਰਟ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ਦੱਸੋ ਕਿ ਹੇਅਰ ਲੋਸ ਦੇ ਰੀਜ਼ਨਸ ਕੀ ਨੇ?
ਫੀਮੇਲ ਹਾਰਮੋਨਸ ਹੋ ਗਏ ਜਾਂ ਥਾਇਰਾਇਡ ਹਾਰਮੋਨਸ ਹੋ ਗਏ ਜਾਂ ਉਹਨਾਂ ਦੇ ਵਿੱਚ ਵੀ ਡਾਇਟਰੀ ਫੀਚਰਸ ਅਗਰ ਆ ਜਾਣ ਤੇ ਉਹਨਾਂ ਕਰਕੇ ਵੀ ਕਾਫੀ ਹੇਅਰ ਲੋਸ ਹੋ ਸਕਦਾ ਹੈ।
ਕੀ ਹਰ ਕੋਈ ਐਲੀਜੀਬਲ ਹੈ ਹੇਅਰ ਟ੍ਰਾਂਸਪਲਾਂਟ ਦੇ ਲਈ?
ਤੇ ਅਗਰ ਗੰਜਾਪਨ ਆ ਚੁੱਕਿਆ ਹੈ ਔਰ ਸਕਿਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤੇ ਫਿਰ ਹਰ ਕੋਈ ਹੇਅਰ ਟ੍ਰਾਂਸਪਲਾਂਟ ਕਰਾ ਸਕਦਾ ਹੈ, ਲੇਕਿਨ ਹਰ ਪੇਸ਼ੈਂਟ ਆਫ ਹੇਅਰ ਲੋਸ ਇਜ਼ ਨਾਟ ਅ ਕੈਂਡੀਡੇਟ ਫਾਰ ਹੇਅਰ ਟ੍ਰਾਂਸਪਲਾਂਟ।
ਕਈ ਵਾਰ ਕਿਹਾ ਜਾਂਦਾ ਕਿ ਜਿਮ ਨਹੀਂ ਤੁਸੀਂ ਬਾਅਦ ਚੋਂ ਲਗਾ ਸਕਦੇ ਜਾਂ ਆਫਿਸ ਵਰਕ ਨਹੀਂ ਕਰ ਸਕਦੇ, ਰੈਸਟ ਦੇਣਾ ਪੈਂਦਾ, ਕਿ ਇਹ ਕਿੰਨਾ ਕੁ ਸੱਚ ਹੈ?
ਜਿਮ ਵਾਸਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਟਲੀਸਟ ਤੁਸੀਂ 10-12 ਦਿਨ ਵੇਟ ਕਰੋ, ਫਿਰ ਲਾਈਟ ਐਕਸਰਸਾਈਜ਼ਸ ਤੋਂ ਸ਼ੁਰੂ ਕਰੋ।
ਹੇਅਰ ਟ੍ਰਾਂਸਪਲਾਂਟ ਹੋ ਜਾਂਦਾ ਤੇ ਉਸ ਤੋਂ ਬਾਅਦ ਕੀ ਉਹਨਾਂ ਨੂੰ ਆਪਣੇ ਜੋ ਪ੍ਰੋਡਕਟਸ ਨੇ ਉਹਨਾਂ ਨੂੰ ਚੇਂਜ ਕਰਨਾ ਪੈਂਦਾ? ਜੇ ਗੱਲ ਕਰੀਏ ਸ਼ੈਂਪੂ, ਕੰਡੀਸ਼ਨਰ ਜਾਂ ਉਹਨਾਂ ਦੀ ਮੇਨਟੇਨੈਂਸ ਦੇ ਲਈ ਕੀ ਲਾਈਫ ਸਟਾਈਲ ਦੇ ਵਿੱਚ ਕੁਝ ਚੇਂਜਸ ਆਉਂਦੇ ਆ?
ਅਸੀਂ ਹਰ ਰੋਜ਼ ਐਡਵਰਟਾਈਜ਼ਮੈਂਟ ਦੇਖਦੇ ਹਾਂ ਜਿਹਦੇ 'ਚ ਅਨਲਿਮਿਟਿਡ ਹੇਅਰ
ਜੀ
ਜਾਂ 100% ਸਕਸੈਸ ਦਾ ਦਾਅਵਾ ਕੀਤਾ ਜਾਂਦਾ। ਇਟ ਇਜ਼ ਟੋਟਲੀ ਅ ਮਿਥ।
ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਮਰ ਨਿਊਜ਼ ਤੇ ਮੈਂ ਹਾਂ ਤਮੰਨਾ ਬੇਦੀ। ਸਾਡੇ ਪ੍ਰੋਗਰਾਮ ਸਿਹਤ ਸਲਾਹ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਜਿੱਦਾਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਹੈਲਥ ਰਿਲੇਟਿਡ ਟੌਪਿਕਸ ਦੇ ਉੱਤੇ ਤੇ ਐਕਸਪਰਟਸ ਦੀ ਰਾਏ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਤੁਸੀਂ ਇੱਕ ਤੰਦਰੁਸਤ ਤੇ ਸਿਹਤਮੰਦ ਜ਼ਿੰਦਗੀ ਬਤੀਤ ਕਰ ਸਕੋ। ਸੋ ਸਿਹਤ ਸਲਾਹ ਦੇ ਇਸ ਪ੍ਰੋਗਰਾਮ ਦੇ ਅੱਗੇ ਵਧਾਉਂਦੇ ਹੋਏ ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਏਕੇ ਕਲੀਨਿਕਸ ਤੋਂ ਹੇਅਰ ਟ੍ਰਾਂਸਪਲਾਂਟ ਸਪੈਸ਼ਲਿਸਟ ਡਾਕਟਰ ਕਪਿਲ ਦੁਆ, ਬਿਕੋਜ਼ ਹੇਅਰ ਇਜ਼ ਯੋਰ ਪ੍ਰਾਈਮ ਅਸੈਸਰੀ ਐਂਡ ਇਟ ਇਜ਼ ਦੀ ਕਰਾਊਨ ਯੂ ਨੈਵਰ ਵਾਂਟ ਟੂ ਟੇਕ ਆਫ। ਸਰ, ਤੁਹਾਡਾ ਬਹੁਤ ਸਵਾਗਤ ਹੈ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ।
ਸਰ, ਸਭ ਤੋਂ ਪਹਿਲਾਂ ਗੱਲ ਕਰਾਂਗੇ ਹੇਅਰ ਟ੍ਰਾਂਸਪਲਾਂਟ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਹੇਅਰ ਲੋਸ ਹੋਣਾ ਸਟਾਰਟ ਹੁੰਦਾ ਹੈ। ਸਭ ਤੋਂ ਪਹਿਲਾਂ ਇਹ ਦੱਸੋ ਕਿ ਹੇਅਰ ਲੋਸ ਦੇ ਰੀਜ਼ਨਸ ਕੀ ਨੇ?
ਸੋ ਹੇਅਰ ਲੋਸ ਦਾ ਸਭ ਤੋਂ ਕਾਮਨ ਰੀਜ਼ਨ ਜਿਹੜਾ ਹੈਗਾ ਉਹ ਜੈਨੇਟਿਕ ਹੈਗਾ, ਜਿਹਨੂੰ ਅਸੀਂ ਮੇਲਸ ਦੇ ਵਿੱਚ ਕਹਿੰਦੇ ਹਾਂ ਮੇਲ ਪੈਟਰਨ ਬੋਡਲੈਸ ਜਾਂ ਐਂਡੋਜੈਨੇਟਿਕ ਐਲੋਪੇਸ਼ੀਆ। ਅਪਾਰਟ ਫਰੋਮ ਦਿਸ, ਡਾਇਟਰੀ ਖਾਣਾ ਪੀਣਾ, ਜੇ ਪ੍ਰੋਟੀਨਸ ਦੀ ਕਮੀ ਹੋਏ ਡਾਇਟ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦਾ ਸਟ੍ਰੈਸ ਹੋਏ ਇਮੋਸ਼ਨਲ ਫਿਜ਼ੀਕਲ, ਉਹਦੇ ਕਰਕੇ ਵੀ ਹੇਅਰ ਲੋਸ ਹੋ ਜਾਂਦਾ। ਬਟ ਫੀਮੇਲਸ ਦੇ ਵਿੱਚ ਫੀਮੇਲ ਹਾਰਮੋਨਸ ਵੀ ਬਹੁਤ ਜ਼ਿਆਦਾ ਰੋਲ ਪਲੇ ਕਰਦੇ ਨੇ, ਅਤੇ ਫੀਮੇਲ ਹਾਰਮੋਨਸ ਹੋ ਗਏ ਜਾਂ ਥਾਇਰਾਇਡ ਹਾਰਮੋਨਸ ਹੋ ਗਏ ਜਾਂ ਉਹਨਾਂ ਦੇ ਵਿੱਚ ਵੀ ਡਾਇਟਰੀ ਫੀਚਰਸ ਅਗਰ ਆ ਜਾਣ ਤਾਂ ਉਹਨਾਂ ਕਰਕੇ ਵੀ ਕਾਫੀ ਹੇਅਰ ਲੋਸ ਹੋ ਸਕਦਾ।
ਸਰ, ਹੇਅਰ ਲੋਸ ਦੇ ਤੁਸੀਂ ਕਾਫੀ ਰੀਜ਼ਨਸ ਦੱਸਦੇ ਆ, ਅਗਰ ਮੈਂ ਗੱਲ ਕਰਾਂ ਜੈਨੇਟਿਕਲ ਰੀਜ਼ਨ ਜਿਹੜਾ, ਕੀ ਉਸਦੇ ਵਿੱਚ ਵੀ ਹੇਅਰ ਲੋਸ ਦੇ ਵਾਪਸ ਆਉਣ ਦੇ ਚਾਂਸਿਸ ਹੁੰਦੇ ਨੇ?
ਦੇਖੋ, ਜੇ ਜੈਨੇਟਿਕ ਹੇਅਰ ਲੋਸ ਹੈਗਾ ਹੈ ਤੇ ਅਸੀਂ ਜੇ ਮੈਡੀਸਿਨਸ ਦਿੰਦੇ ਹਾਂ, ਦੇਰ ਆਰ ਕਪਲ ਆਫ ਮੈਡੀਸਿਨਸ, ਫਿਨੈਸਟਰਾਈਡ, ਮਿਨੋਕਸੀਡਿਲ, ਇਹਨਾਂ ਦੇ ਨਾਲ ਤੁਸੀਂ ਸਪੈਸ਼ਲੀ ਫਿਨੈਸਟਰਾਈਡ ਦੇ ਨਾਲ ਯੂ ਕੈਨ ਸਟੋਪ ਦਾ ਐਕਸ਼ਨ ਆਫ ਦਾ ਹਾਰਮੋਨ ਵਿਚ ਇਜ਼ ਕੋਜ਼ਿੰਗ ਹੇਅਰ ਫਾਲ, ਅਤੇ ਇਟ ਇਜ਼ ਅ ਐਂਟੀ ਹਾਰਮੋਨਲ ਮੈਡੀਸਿਨ। ਉਹਦੇ ਨਾਲ ਕਾਫੀ ਲੋਕਾਂ ਨੂੰ ਫਰਕ ਪੈਂਦਾ ਹੈ। ਫਿਨੈਸਟਰਾਈਡ ਔਰ ਮਿਨੋਕਸੀਡਿਲ ਜੇ ਤੁਸੀਂ ਦੋਨੋਂ ਮੈਡੀਸਿਨ ਲੈਂਦੇ ਹੋ ਪਲੱਸ ਕਪਲ ਆਫ ਮਲਟੀ ਵਾਈਟਮਿਨਸ ਵੀ ਲਾਈਕ ਟੂ ਪ੍ਰਿਸਕ੍ਰਾਈਬ, ਤੇ ਚਾਂਸਿਸ ਹੈ ਕਿ ਤੁਸੀਂ ਸਲੋ ਡਾਊਨ ਕਰ ਸਕਦੇ ਹੋ ਹੇਅਰ ਲੋਸ, ਤੁਸੀਂ ਆਪਣਾ ਬੋਲਡਨੈਸ ਜਾਂ ਜਿਹਨੂੰ ਗੰਜਾਪਨ ਹੈਗਾ ਉਹ ਤੁਸੀਂ ਡਿਲੇ ਕਰ ਸਕਦੇ ਹੋ, ਤੇ ਇਹਨਾਂ ਮੈਡੀਸਿਨ ਦਾ ਆਪਣਾ ਰੋਲ ਹੈਗਾ ਔਰ ਇਹ ਲੰਬੇ ਟਾਈਮ ਤੱਕ ਲੈਣ ਦੇ ਨਾਲ ਪੇਸ਼ੈਂਟ ਆਪਣਾ ਬੋਲਡਨੈਸ ਨੂੰ ਐਕਸਟੈਂਡ, ਮਤਲਬ ਸਿਰ ਦੇ ਉੱਤੇ ਜ਼ਿਆਦਾ ਵਾਲ ਐਕਸਟੈਂਡ ਕਰ ਸਕਦਾ।
ਸਰ, ਕਈ ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਹੇਅਰ ਲੋਸ ਦੀ ਤੇ ਬਾਲਡਨੈਸ ਦੀ, ਤੇ ਲੇਕਿਨ ਕੀ ਹਰ ਕੋਈ ਐਲੀਜੀਬਲ ਹੈ ਹੇਅਰ ਟ੍ਰਾਂਸਪਲਾਂਟ ਦੇ ਲਈ, ਕਿ ਹਰ ਕੋਈ ਇਸ ਪ੍ਰੋਸੈਸ ਥਰੂ ਜਾ ਸਕਦਾ?
ਸੀ, ਅਗਰ ਬਾਲਡਨੈਸ ਸੈਟ ਇਨ ਹੋ ਚੁੱਕੀ, ਅਗਰ ਗੰਜਾਪਨ ਆ ਚੁੱਕਿਆ ਹੈ ਔਰ ਸਕਿਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਤੇ ਫਿਰ ਹਰ ਕੋਈ ਹੇਅਰ ਟ੍ਰਾਂਸਪਲਾਂਟ ਕਰਾ ਸਕਦਾ, ਲੇਕਿਨ ਹਰ ਪੇਸ਼ੈਂਟ ਆਫ ਹੇਅਰ ਲੋਸ ਇਜ਼ ਨਾਟ ਅ ਕੈਂਡੀਡੇਟ ਫਾਰ ਹੇਅਰ ਟ੍ਰਾਂਸਪਲਾਂਟ। ਜੇ ਕਿਸੇ ਵੀ ਪੇਸ਼ੈਂਟ ਨੂੰ ਹੇਅਰ ਲੋਸ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਹੈਗਾ, ਹੇਅਰ ਸਪੈਸ਼ਲਿਸਟ ਨੂੰ, ਕਾਰਨ ਜਾਣਨਾ ਚਾਹੀਦਾ ਕਿ ਜੈਨੇਟਿਕ ਹੈ, ਡਾਇਟਰੀ ਹੈ, ਸਟ੍ਰੈਸ ਰਿਲੇਟਿਡ ਹੈ, ਔਰ ਕਈ ਚੀਜ਼ਾਂ ਤਾਂ ਸਿਰਫ ਮੈਡੀਸਿਨਸ ਨਾਲ ਹੀ ਕੰਟਰੋਲ ਹੋ ਸਕਦੀਆਂ। ਜਿੱਦਾਂ ਡਾਇਟਰੀ ਹੈ ਤਾਂ ਤੁਸੀਂ ਅਗਰ ਡਾਇਟ ਇੰਪਰੂਵ ਕਰ ਲਓ, ਸਟ੍ਰੈਸਫੁਲ ਪੀਰੀਅਡ ਅਗਰ ਖਤਮ ਹੋ ਜਾਂਦਾ ਹੈ ਔਰ ਕੁਛ ਮਲਟੀਵਾਈਟਮਿਨਸ ਲੈ ਕੇ ਵੀ ਤੁਹਾਨੂੰ ਹੇਅਰ ਲੋਸ ਰਿਕਵਰ ਕਰ ਸਕਦੇ ਹੋ, ਉਹਨਾਂ ਕੇਸਿਸ ਦੇ ਵਿੱਚ ਹੇਅਰ ਟ੍ਰਾਂਸਪਲਾਂਟ ਦੀ ਜ਼ਰੂਰਤ ਨਹੀਂ ਪੈਂਦੀ। ਬਟ ਜੇ ਤੁਸੀਂ ਮੈਡੀਸਿਨਸ ਵੀ ਲੈ ਰਹੇ ਹੋ ਤੇ ਤੁਹਾਨੂੰ ਫਿਰ ਵੀ ਅਸਰ ਨਹੀਂ ਹੋ ਰਿਹਾ ਔਰ ਬਾਲਡਨੈਸ ਵਧੀ ਜਾ ਰਹੀ ਹੈ, ਦੈਨ ਯੂ ਕੈਨ ਆਲਵੇਜ਼ ਅੰਡਰਗੋ ਅ ਹੇਅਰ ਟ੍ਰਾਂਸਪਲਾਂਟ।
ਸਰ ਕੁਛ ਡਾਕਟਰਸ ਜਿਵੇਂ ਅਲੱਗ ਅਲੱਗ ਸਲਾਹ ਦਿੰਦੇ ਨੇ ਕਿ ਇਹ ਪਰਟੀਕੁਲਰ ਮੈਡੀਸਿਨ ਲਗਾ ਲਉਂਗੇ ਤਾਂ ਹੇਅਰ ਵਾਪਿਸ ਆ ਜਾਣਗੇ ਜਾਂ ਹੇਅਰ ਲੋਸ ਰੁਕ ਜਾਏਗਾ, ਉਹ ਕਿੰਨਾ ਕੁ ਸਹੀ ਹੁੰਦਾ? ਕਿਉਂਕਿ ਕੁਛ ਲੋਕਾਂ ਨੂੰ ਹੁੰਦਾ ਕਿ ਅਸੀਂ ਕਾਫੀ ਵਾਰ ਮੈਡੀਸਿਨਸ ਵੀ ਟਰਾਈ ਕੀਤੇ ਲੇਕਿਨ ਕੋਈ ਰਿਜ਼ਲਟ ਨਹੀਂ ਦੇਖਣ ਨੂੰ ਮਿਲ ਰਹੇ, ਉਸ ਦਾ ਕੀ ਰੀਜ਼ਨ ਹੁੰਦਾ?
ਦੇਖੋ, ਹੇਅਰ ਲੋਸ ਮੈਡੀਸਿਨਸ ਜਿਹੜੀਆਂ ਹੈਗੀਆਂ ਉਹ ਲੰਬੇ ਦੇਰ ਤੱਕ ਚੱਲਦੀਆਂ। ਜ਼ਿਆਦਾਤਰ ਲੋਕਾਂ ਨੂੰ ਕੀ ਲੱਗਦਾ ਕਿ ਜਿੱਦਾਂ ਮੇਰਾ ਗਲਾ ਖਰਾਬ ਹੋ ਗਿਆ, ਖਾਂਸੀ ਆ ਗਈ ਅਤੇ ਮੈਂ 5-7 ਦਿਨ ਦਵਾਈ ਲਈ ਤਾਂ ਮੈਂ ਠੀਕ ਹੋ ਜਾਵਾਂਗਾ। ਬਟ ਹੇਅਰ ਲੋਸ ਮੈਡੀਸਿਨ ਆਰ ਫੋਰ ਅ ਲੋਂਗਰ ਪੀਰੀਅਡ ਆਫ ਟਾਈਮ, ਦੇ ਆਰ ਮੋਰ ਲਾਈਕ ਯੂ ਨੋ ਮੈਡੀਸਿਨ ਆਫ ਡਾਇਬਟੀਜ਼ ਐਂਡ ਹਾਈਪਰ ਟੈਨਸ਼ਨ, ਤੁਹਾਨੂੰ ਲੰਬੇ ਦੇਰ ਤੱਕ ਲੈਣੀਆਂ ਪੈਂਦੀਆਂ। ਤੋ ਤਕਰੀਬਨ 8-12 ਹਫ਼ਤੇ 16 ਹਫ਼ਤੇ ਲੱਗ ਜਾਂਦੇ ਮੈਡੀਸਿਨ ਦਾ ਅਸਰ ਆਉਂਦੇ ਆਉਂਦੇ, ਉਦੋਂ ਤੱਕ ਮੋਸਟ ਆਫ ਦਾ ਪੇਸ਼ੈਂਟਸ ਦਿਲ ਛੱਡ ਦਿੰਦੇ ਆ, ਉਹਨਾਂ ਨੂੰ ਲੱਗਦਾ ਕਿ ਅਸੀਂ 10-15 ਦਿਨ ਦਵਾਈ ਲੈ ਲਈ ਅਤੇ ਸਾਨੂੰ ਫਰਕ ਨਹੀਂ ਪਿਆ। ਤੋ ਜਿਹੜੇ ਮੈਡੀਸਿਨ ਲੈਂਦੇ ਹੈ ਉਹਨਾਂ ਨੂੰ ਲੰਬੇ ਦੌਰ ਤੱਕ ਜੇ ਲੈਣਗੇ ਤੇ ਚਾਂਸਿਸ ਆਫ ਗੈਟਿੰਗ ਗੁੱਡ ਰਿਜ਼ਲਟਸ ਆਰ ਵੈਰੀ ਹਾਈ।
ਸਰ, ਸਰਜਰੀ ਦਾ ਨਾਮ ਇੱਕ ਇਹੋ ਜਿਹਾ ਕਿ ਲੋਕਾਂ ਦੇ ਜ਼ਿਹਨ ਵਿੱਚ ਇੱਕ ਤਸਵੀਰ ਆਉਂਦੀ ਹੈ ਕੁਝ ਚੀਰ ਫਾੜ ਦੀ, ਇਹ ਸਰਜਰੀ ਜਿਹੜੀ ਹੁੰਦੀ ਹੈ ਹੇਅਰ ਟ੍ਰਾਂਸਪਲਾਂਟ, ਇਸ ਦੇ ਬਾਰੇ ਦੱਸੋ ਕਿਸ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਰਾਉਣ ਦੇ ਲਈ ਪੇਸ਼ੈਂਟਸ ਨੂੰ?
ਦੇਖੋ, ਜਿਸ ਪੇਸ਼ੈਂਟ ਦੀ ਬਾਲਡਨੈਸ ਸਟੇਬਲਾਈਜ਼ ਹੋ ਗਈ, ਜਿਸ ਪੇਸ਼ੈਂਟ ਦਾ ਪੈਟਰਨ ਕਲੀਅਰ ਹੋ ਗਿਆ ਹੈ ਐਂਡ ਦਾ ਪੇਸ਼ੈਂਟ ਮੇਨਲੀ ਜਿਹੜੇ ਹੈਗੇ 23-24 ਔਨਵਰਡਸ, ਯੂ ਕੈਨ ਗੋ ਅਪ ਟੂ ਐਨੀ ਏਜ, ਦੇ ਕੈਨ ਅੰਡਰਗੋ ਹੇਅਰ ਟ੍ਰਾਂਸਪਲਾਂਟ। ਫਸਟ ਆਫ ਆਲ, ਹੇਅਰ ਲੋਸ ਪੈਟਰਨ ਸਟੇਬਲਾਈਜ਼ ਹੋ ਜਾਂਦਾ ਤਾਂ ਪਲੈਨਿੰਗ ਆਫ ਹੇਅਰ ਟ੍ਰਾਂਸਪਲਾਂਟ ਬਿਕਮਸ ਈਜ਼ੀਅਰ ਫੋਰ ਅਸ। ਸੋ ਉਸ ਕੇਸ ਦੇ ਵਿੱਚ ਦ ਪਰਸਨ ਕੈਨ ਗੋ ਫੋਰ ਅ ਹੇਅਰ ਟ੍ਰਾਂਸਪਲਾਂਟ, ਬਟ ਬਿਫੋਰ ਅੰਡਰਗੋਇੰਗ ਹੇਅਰ ਟ੍ਰਾਂਸਪਲਾਂਟ ਇਟ ਇਜ਼ ਬੈਟਰ ਟੂ ਚੂਜ਼ ਦਾ ਰਾਈਟ ਕਾਇੰਡ ਆਫ ਕਲੀਨਿਕ, ਕਿਉਂਕਿ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਹਰ ਜਗ੍ਹਾ ਦੇ ਉੱਤੇ ਬੋਰਡ ਲੱਗਿਆ ਹੁੰਦਾ ਹੇਅਰ ਟ੍ਰਾਂਸਪਲਾਂਟ ਦਾ, ਲੇਕਿਨ ਦੇ ਆਰ ਵੈਰੀ ਫਿਊ ਸਰਜਨ ਜਾਂ ਦੇ ਆਰ ਵੈਰੀ ਫਿਊ ਡਾਕਟਰਸ ਹੂ ਆਰ ਐਕਚੁਲੀ ਟ੍ਰੇਨਡ ਇਨ ਡੂਇੰਗ ਹੇਅਰ ਟ੍ਰਾਂਸਪਲਾਂਟ। ਮੋਸਟਲੀ ਕੀ ਕਰਦੇ ਆ ਲੋਕ ਕਿ ਕਲੀਨਿਕ ਦੇ ਬੋਰਡ ਦਾ ਨਾਮ ਪੜਿਆ ਅਤੇ ਉਸੇ ਡਾਕਟਰ ਕੋਲ ਚਲੇ ਜਾਂਦਾ, ਫਿਰ ਉਹ ਡਾਕਟਰ ਕਿਰਾਏ ਦੇ ਉੱਤੇ ਦੂਸਰੇ ਟੈਕਨੀਸ਼ੀਅਨ ਨੂੰ ਬੁਲਾ ਕੇ ਸਰਜਰੀ ਕਰਾਉਂਦੇ ਆ।